ਸਾਹਿਬ ਗੁਰੂ ਅਮਰਦਾਸ ਜੀ ਦਾ ਇਹ ਸ਼ਬਦ ਆਪਾਂ ਨਿਤਨੇਮ ਦੀ ਬਾਣੀ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਜਿਸ ਬਾਣੀ ਦਾ ਨਾਮ ਹੀ ਆਨੰਦ ਰੱਖਿਆ ਗੁਰੂ ਸਾਹਿਬ ਨੇ। ਆਨੰਦ ਸੁਣੋ ਵਡਭਾਗੀ ਹੋ, ਜਦੋਂ ਲਾਸਟ ਵਿੱਚ ਕਹਿੰਦੇ ਨੇ ਨਾ ਆਨੰਦ ਦੀ ਡੈਫੀਨੇਸ਼ਨ ਸੁਣੋ ਭਾਗਾਂ ਵਾਲਿਓ, ਆਨੰਦ ਦੀ ਪਰਿਭਾਸ਼ਾ ਦੱਸਾਂ ਕੀ ਹੈ। ਆਨੰਦ ਸੁਣੋ ਵਡਭਾਗੀਓ, ਆਨੰਦ ਦੀ ਪਰਿਭਾਸ਼ਾ ਹੈ ਸਗਲ ਮਨੋਰਥ ਪੂਰੇ। ਜਿਹੜੇ ਬੰਦੇ ਦੀ ਜ਼ਿੰਦਗੀ 'ਚ ਇੱਛਾ ਹੀ ਹੁਣ ਕੋਈ ਨਹੀਂ ਰਹੀ, ਰੱਜ ਗਿਆ ਜਿਹੜਾ, ਮੇਰੀਆਂ ਸਭ ਪੂਰੀਆਂ ਹੋ ਗਈਆਂ ਨੇ, ਕਹਿੰਦੇ ਆਨੰਦ ਮਿਲ ਗਿਆ ਤਾਂ ਵੀ ਠੀਕ ਹੈ, ਨਹੀਂ ਮਿਲ ਗਿਆ ਤਾਂ ਵੀ ਠੀਕ ਹੈ। ਇੱਕ ਅਵਸਥਾ ਹੈ, ਐਕਸਾਈਟਮੈਂਟ ਜਿਹੜੀ ਹੁੰਦੀ ਸੀ ਵੀ ਆਹ ਮਿਲੇ ਉਹ ਖਤਮ ਹੋ ਗਈ। ਮਿਲ ਗਿਆ ਬਹੁਤ ਵਧੀਆ, ਨਹੀਂ ਮਿਲਿਆ ਤਾਂ ਵੀ ਬਹੁਤ ਵਧੀਆ, ਇਹ ਆਨੰਦ 'ਚ ਹੈ। ਪੁੱਤ ਹੋ ਗਿਆ ਤਾਂ ਵੀ ਠੀਕ ਹੈ, ਨਹੀਂ ਹੋਇਆ ਤਾਂ ਵੀ ਠੀਕ ਹੈ, ਇਹ ਆਨੰਦ ਦੀ ਅਵਸਥਾ ਹੈ। ਬਿਮਾਰੀ ਹਟ ਗਈ ਤਾਂ ਵੀ ਠੀਕ ਹੈ, ਨਹੀਂ ਹਟੀ ਤਾਂ ਵੀ ਠੀਕ ਹੈ। ਪੰਜਾਹ ਦੇ ਚੱਲੇ ਆ, ਕੋਸ਼ਿਸ਼ ਕੀਤੀ ਬਚਣ ਦੀ, ਬਚ ਗਏ ਠੀਕ ਹੈ, ਨਹੀਂ ਬਚੇ ਚੱਲ ਮਰਨ ਲੱਗੇ ਆ ਤੇ ਤਾਂ ਵੀ ਠੀਕ ਹੈ। ਲੈ ਏਦਾਂ ਆਨੰਦ, ਯਤਨ ਕੀਤਾ ਨਹੀਂ ਹੋਇਆ ਸਫਲ, ਫਿਰ ਕੀ ਹੋ ਗਿਆ ਆਨੰਦ। ਫਸਲ ਬੀਜੀ ਹੈ, ਝਾੜ ਚੰਗਾ ਨਿਕਲ ਗਿਆ, ਨਹੀਂ ਨਿਕਲ ਗਿਆ ਤਾਂ ਵੀ ਆਨੰਦ। ਆਨੰਦ ਦੀ ਅਵਸਥਾ ਹੈ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਇਹ ਹੈ ਪ੍ਰਾਪਤੀ ਜਿਹੜੀ ਹੋਣੀ ਚਾਹੀਦੀ ਹੈ। ਤੇ ਇਸ ਸ਼ਬਦ ਵਿੱਚ ਮਹਾਰਾਜ ਕਹਿੰਦੇ ਹਨ, ਹਾਂਜੀ,
ਮਨ ਚਾਓ ਪਿਆ ਪ੍ਰਭ ਆ ਗੁਮ ਸੁਣਿਆ, ਹਰ ਮੰਗਲ ਗਾਓ ਸਕੀ ਗ੍ਰਹਿ ਮੰਦਰ ਬਣਿਆ।
ਪਰਮਾਤਮਾ ਦਾ ਆਗਮ ਸੁਣਿਆ, ਮਹਿਸੂਸ ਹੋਣ ਲੱਗਿਆ ਵੀ ਉਹਦਾ ਆਗਮ ਮੇਰੇ ਅੰਦਰ ਹੋ ਰਿਹਾ। ਪਤਾ ਕਿਵੇਂ ਲੱਗਦਾ? ਰੱਬ ਮੇਰੇ ਅੰਦਰ ਆ ਰਿਹਾ, ਆਨੰਦ ਆਉਣ ਲੱਗ ਗਿਆ। ਹੁਣ ਆਨੰਦ ਜੇ ਚ ਰਹੀਦਾ, ਸਰੂਰ ਜੇ ਚ ਰਹੀਦਾ, ਇਹਦਾ ਮਤਲਬ ਆ ਹੀ ਰਿਹਾ ਤਾਂ ਹੀ ਹੈ ਨਾ। ਜਿਵੇਂ ਕਿਵੇਂ ਪਤਾ ਲੱਗਿਆ ਵੀ ਬੱਦਲ ਆ ਗਿਆ? ਜਦੋਂ ਠੰਡੀ ਠੰਡੀ ਹਵਾ ਆਉਣ ਲੱਗ ਜੇ ਤੇ ਲੱਗਦਾ ਨੀ ਵੀ ਹੁਣ ਨੇੜੇ ਕਿਤੇ ਮੀਂਹ ਪੈ ਰਿਹਾ, ਹੌਲੀ ਹੌਲੀ ਬੱਦਲ ਇੱਧਰ ਨੂੰ ਆ, ਪਤਾ ਲੱਗ ਜਾਂਦਾ ਕਿ ਨਹੀਂ? ਜੇ ਕਿਤੇ ਆਲੇ ਦੁਆਲੇ ਮੀਂਹ ਪੈ ਰਿਹਾ ਹੋਵੇ, ਸਾਨੂੰ ਪਤਾ ਕਿਵੇਂ ਲੱਗਦਾ ਵੀ ਆਲੇ ਦੁਆਲੇ ਮੀਂਹ ਪੈ ਰਿਹਾ ਕਿਤੇ ਨਾ ਕਿਤੇ? ਕਿਉਂਕਿ ਹਵਾ ਗਰਮ ਤੋਂ ਠੰਡੀ ਹੋਣ ਲੱਗੀ, ਠੰਡੀ ਠੰਡੀ ਹਵਾ ਹੋਣ ਲੱਗ ਗਈ, ਮਤਲਬ ਕੁਛ ਪਿੱਛੇ ਆ ਰਿਹਾ। ਜਦੋਂ ਸਰੂਰ ਜਿਹਾ ਆਉਣ ਲੱਗ ਜੇ, ਗੁੱਸੇ ਜੇ ਘਟਣ ਲੱਗ ਜਾਣ, ਇਰੀਟੇਸ਼ਨ ਘਟਣ ਲੱਗ ਜਾਏ, ਫਰਸਟ੍ਰੇਸ਼ਨ ਘਟਣ ਲੱਗ ਜਾਏ, ਐਂਗਜ਼ਾਇਟੀ ਖਤਮ ਹੋ ਜਾਏ, ਕਾਲ ਖਤਮ ਹੋ ਜਾਏ, ਇੱਦਾਂ ਲੱਗਦਾ ਵੀ ਪਿੱਛੇ ਫਿਰੇ ਦਾ ਮਤਲਬ ਕੋਈ ਆ ਰਿਹਾ, ਮਨ ਟਿਕ ਰਿਹਾ, ਹੁਣ ਸ਼ਾਂਤ ਹੋਣ ਲੱਗ ਗਿਆ, ਠੰਡਾ ਹੋਣ ਲੱਗ ਗਿਆ। ਆਨੰਦ ਜੇ ਚ, ਸਰੂਰ ਜੇ ਚ ਰਹੀਦਾ, ਮਸਤੀ ਚ ਰਹੀਦਾ, ਨਸ਼ੇ ਜੇ ਚ ਰਹੀਦਾ, ਇਹਦਾ ਮਤਲਬ ਇਹ ਆ ਵੀ ਹੁਣ ਆ ਰਿਹਾ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਪ੍ਰਭੂ ਆ ਰਿਹਾ ਆਨੰਦ ਸਰੂਪ ਬਣ ਕੇ। ਹਰ ਮੰਗਲ ਗਾਓ ਸਖੀ, ਐ ਸਖੀਓ ਮੇਰੇ ਗਿਆਨ ਇੰਦਰੇ ਕਰਮ ਇੰਦਰਿਆਂ ਨੂੰ ਵੀ ਸਖੀਆਂ ਦੇ ਤੁਲ ਦਿੱਤਾ ਕਿਹਾ ਜਾਂਦਾ ਹੈ ਵੀ ਹੁਣ ਤੁਸੀਂ ਵੀ ਮੰਗਲ ਗਾਓ, ਹੁਣ ਜੀਭ ਨਾਲ ਮੈਂ ਗਾਵਾਂ, ਹੋਰ ਗਾਵਾਂ, ਕੰਨ ਵੀ ਮੇਰੇ ਇੱਧਰ ਨੂੰ ਲੱਗਣ, ਇਹ ਸਖੀਆਂ ਮੇਰੇ ਗਿਆਨ ਇੰਦਰੇ ਨੇ, ਅੱਖਾਂ ਹੋਰ ਵੇਖੋ ਇੱਧਰ ਨੂੰ ਚੰਗੇ ਪਾਸੇ, ਕੰਨਾਂ ਨੂੰ ਵੀ ਮੈਂ ਕਹਾਂ ਸਖੀਏ ਤੂੰ ਵੀ ਮੇਰੇ ਨਾਲ ਲੱਗੋ, ਹੁਣ ਹੁਣ ਜ਼ਿਆਦਾ ਮੇਰਾ ਇੱਧਰ ਨੂੰ ਲਾ ਲਓ, ਕੰਨਾਂ ਨੂੰ ਵੀ ਇੱਧਰ ਨੂੰ ਲਾਓ, ਜੀਭ ਨਾਲ ਵੀ ਗੁਣ ਗਾਓ, ਅੱਖਾਂ ਨਾਲ ਵੀ ਚੰਗਾ ਵੇਖੋ, ਚਮੜੀ ਨਾਲ ਵੀ ਚੰਗਾ, ਹੱਥਾਂ ਪੈਰਾਂ ਨਾਲ ਸੇਵਾ ਲੱਗੀਏ ਤਾਂ ਜੋ ਉਹ ਆਉਂਦਾ ਆਉਂਦਾ ਆ ਜਾਏ, ਮੁੜ ਨਾ ਜਾਏ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਸਾਡਾ ਹਿਰਦਾ ਹੁਣ ਮੰਦਰ ਬਣ ਗਿਆ। ਪਹਿਲਾਂ ਬਾਹਰ ਮੰਦਰ 'ਚ ਜਾਈਦਾ, ਫਿਰ ਹੌਲੀ ਹੌਲੀ ਅੰਦਰ ਵਾਲੇ ਮੰਦਰ ਨਾਲ ਜੁੜ ਜਾਈਦਾ, ਫਿਰ ਮੰਦਰ ਜਾਏ ਨਾ ਜਾਏ ਕੋਈ ਫਰਕ ਨਹੀਂ ਪੈਂਦਾ, ਪਹਿਲਾਂ ਜਾਣਾ ਹੀ ਪੈਂਦਾ, ਪਹਿਲਾਂ ਹੌਲੀ ਹੌਲੀ ਲਗਨ ਲਾਣੀ ਪੈਂਦੀ ਹੈ, ਜਦੋਂ ਲੱਗ ਜਾਂਦੀ ਹੈ ਫਿਰ ਨਾ ਵੀ ਜਾਏਗਾ ਤਾਂ ਵੀ ਕੋਈ ਨਹੀਂ, ਪਹਿਲਾਂ ਊੜਾ ਐੜਾ ਈੜੀ ਦਾ ਰੱਟਾ ਲਾਣਾ ਪੈਂਦਾ, ਜਦੋਂ ਪੰਜਾਬੀ ਪੜ੍ਹਨੀ ਆ ਗਈ ਫਿਰ ਨਹੀਂ ਰੱਟੇ ਲਾਣੇ ਪੈਂਦੇ, ਪਰ ਪਹਿਲਾਂ ਤੇ ਕਰਨਾ ਹੀ ਪਏਗਾ ਕਿ ਨਹੀਂ? ਪਹਿਲਾਂ ਹੌਲੀ ਹੌਲੀ ਲਗਨ ਲਾਉਣੀ ਪਊ, ਬੈਠਣਾ ਪਊ, ਆਦਤ ਪਾਉਣੀ ਪਊ, ਪਹਿਲਾਂ ਕੀਰਤਨ 'ਚ ਹੀ ਮਨ ਲੱਗਦਾ, ਫਿਰ ਹੌਲੀ ਹੌਲੀ ਇਕੱਲੇ ਦਾ ਵੀ ਲੱਗਣ ਲੱਗ ਜਾਂਦਾ, ਹੁਣ ਤੇ ਸਾਜਾਂ ਨਾਲ ਲੱਗਦਾ, ਕੀਰਤਨ ਨਾਲ ਲੱਗਦਾ, ਫਿਰ ਇਕੱਲਾ ਵੀ ਬੈਠੇਗਾ ਫਿਰ ਮਨ ਲੱਗਣ ਲੱਗ ਜੂ, ਪਹਿਲਾਂ ਕਿਸੇ ਨਾਲ ਲੱਗਦਾ ਫਿਰ ਆਪਣੇ ਆਪ ਨਾਲ ਲੱਗਦਾ, ਪਹਿਲਾਂ ਸੰਗਤ ਵਿੱਚ ਬੈਠ ਕੇ ਕਿਸੇ ਨਾਲ ਮਨ ਲੱਗਦਾ, ਕਿਸੇ ਦੇ ਵਿੱਚ ਔਲੀ 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 ਘੰਟਾ ਲੱਗ ਗਿਆ, ਫਿਰ ਦੋ ਘੰਟੇ ਕਿਸੇ ਨਾਲ ਮਨ ਲੱਗਦਾ ਵੀ ਬਾਬਾ ਕੀਰਤਨ ਕਰਦਾ, ਭਾਈ ਸਾਹਿਬ ਕੀਰਤਨ ਕਰਦੇ ਹਨ, ਰਾਗੀ ਕੀਰਤਨ ਕਰਦੇ ਹਨ, ਕਥਾਵਾਚਕ ਕਥਾ ਕਵਾ ਕਰਦੇ ਹਨ, ਉਹਨਾਂ ਨਾਲ ਮਨ ਲੱਗਦਾ। ਫਿਰ ਹੌਲੀ ਹੌਲੀ ਜਦੋਂ ਉਹਨਾਂ ਨਾਲ ਲੱਗਦਾ ਰਹਿੰਦਾ, ਹੌਲੀ ਹੌਲੀ ਫਿਰ ਇਹਨੂੰ ਅੰਤਰਮੁਖੀ ਕਰੀਦਾ, ਫਿਰ ਮਨ ਆਪਣੇ ਆਪ 'ਚ ਵੀ ਲੱਗਣ ਲੱਗ ਜਾਂਦਾ। ਪਹਿਲਾਂ ਕਿਸੇ ਨਾਲ ਬਹਿਣਾ ਤੇ ਸਿੱਖ, ਫਿਰ ਆਪਣੇ ਆਪ ਨਾਲ ਬਹਿਣਾ ਵੀ ਸਿੱਖੇਗਾ। ਕਿਸੇ ਨਾਲ ਬਹਿਣਾ ਹੀ ਨਹੀਂ ਆਇਆ ਤੈਨੂੰ, ਆਪਣੇ ਆਪ ਨਾਲ ਕਿਵੇਂ ਬੈਠੇ? ਤੈਨੂੰ ਕੋਈ ਪਿਆਰਾ ਨਹੀਂ ਲੱਗਿਆ ਜਿੰਨਾ ਚਿਰ ਉਹਨਾਂ ਚਿਰ ਆਪਣਾ ਆਪ ਪਿਆਰਾ ਕਿਵੇਂ ਲੱਗੂ? ਤਾਂ ਕਰਕੇ ਪਹਿਲਾਂ ਹੌਲੀ ਹੌਲੀ ਇੱਦਾਂ ਲਗਨ ਲਾਉਣੀ ਪੈਂਦੀ ਹੈ, ਫਿਰ ਅੰਤਰਮੁਖ ਹੁੰਦਾ ਬੰਦਾ। ਪਹਿਲਾਂ ਬਾਹਰਮੁਖੀ ਤੋਂ ਸ਼ੁਰੂ ਕਰਕੇ ਫਿਰ ਅੰਤਰਮੁਖ ਵੱਲ ਜਾਈਦਾ। ਤੇ ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ, ਇਹ ਮੰਦਰ ਬਣ ਗਿਆ ਹੁਣ, ਗ੍ਰਹਿ ਅੰਦਰ ਮੇਰੇ ਮੰਦਰ ਬਣ ਗਿਆ। ਤੇ ਹੁਣ ਅੰਦਰ ਹੀ ਬਸ ਜਦੋਂ ਅੱਖਾਂ ਬੰਦ ਕਰੀ ਦਈਆਂ ਨੇ, ਅੰਦਰ ਇੱਕ ਸਰੂਰ ਆ ਜਾਂਦਾ ਹੈ, ਆਨੰਦ ਬਣ ਕੇ ਮੇਰਾ ਪਰਮਾਤਮਾ, ਮੇਰਾ ਵਾਹਿਗੁਰੂ, ਮੇਰਾ ਪਤੀ ਪਰਮੇਸ਼ਰ ਆਨੰਦ ਸਰੂਪ ਬਣ ਕੇ ਸਾਡੀ ਜ਼ਿੰਦਗੀ ਵਿੱਚ ਆ ਗਿਆ ਹੈ, ਸਾਡੀ ਜ਼ਿੰਦਗੀ ਵਿੱਚ ਬੈਠ ਗਿਆ ਹੈ। ਅੱਖਾਂ ਬੰਦ ਕਰਦੇ ਹਾਂ, ਉਹ ਆਨੰਦ ਬਣ ਕੇ, ਸਰੂਰ ਬਣ ਕੇ ਸਾਡੇ ਅੰਦਰ ਬੈਠਾ। ਹੌਲੀ ਹੌਲੀ ਅੱਖਾਂ ਬੰਦ ਕਰ ਕਰਕੇ ਪ੍ਰੈਕਟਿਸ ਕਰੀਦੀ ਹੈ, ਫਿਰ ਅੱਖਾਂ ਜਦੋਂ ਬੰਦ ਕਰਦਿਆਂ 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 ਪ੍ਰੈਕਟਿਸ ਪੱਕ ਜਾਏ, ਫਿਰ ਅੱਖਾਂ ਖੋਲ੍ਹ ਲਈਦੀਆਂ ਨੇ, ਫਿਰ ਫਰਕ ਨਹੀਂ ਪੈਂਦਾ, ਅੱਖਾਂ ਖੁੱਲੀਆਂ ਰਹਿੰਦੀਆਂ, ਮਨ ਉਵੇਂ ਹੀ ਲੱਗਿਆ ਰਹਿੰਦਾ। ਅੱਖਾਂ ਬੰਦ ਕਰ ਕਰਕੇ ਪ੍ਰੈਕਟਿਸ ਹੋ ਜਾਂਦੀ ਹੈ। ਫਿਰ ਹੌਲੀ ਹੌਲੀ ਅੱਖਾਂ ਖੁੱਲੀਆਂ ਰੱਖੋ, ਦੁਨੀਆਂ ਨੂੰ ਵੇਖੋ, ਸਮਾਜ ਨੂੰ ਵੇਖੋ, ਫਿਰ ਤੁਸੀਂ ਐਂ ਸਮਝ ਲੈਂਦੇ ਹੈ ਇਹ ਜਗਤ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਪਰਮਾਤਮਾ ਦਾ ਹੀ ਰੂਪ ਨਜ਼ਰ ਆਉਣ ਲੱਗ ਜਾਂਦਾ ਸਾਰੇ ਪਾਸੇ। ਫਿਰ ਪਰ ਪਹਿਲਾਂ ਇਹਨੂੰ ਪ੍ਰੈਕਟਿਸ ਕਰਨ ਵਾਸਤੇ ਪਹਿਲਾਂ ਅੱਖਾਂ ਬੰਦ ਕਰੋ, ਬੰਦ ਕਰੋ, ਬੰਦ ਕਰੋ। ਜਦੋਂ ਤੇਰੀ ਪ੍ਰੈਕਟਿਸ ਪੱਕ ਗਈ 5-7 ਸਾਲ ਲਾ ਕੇ, ਫਿਰ ਅੱਖਾਂ ਬੰਦ ਨਾ ਵੀ ਕਰੀ, ਅੱਖਾਂ ਖੁੱਲੀਆਂ ਵੀ ਰੱਖੇਗਾ, ਫਿਰ ਤੇ ਗੱਲ ਬਣ ਗਈ, ਫਿਰ ਤੇ ਪ੍ਰੈਕਟਿਸ ਹੋ ਗਈ, ਬ੍ਰੇਨ ਪੱਕ ਗਿਆ ਉਹਨੂੰ, ਤੇ ਹਰ ਪਾਸੇ ਫਿਰ ਉਹਨੂੰ ਪਰਮਾਤਮਾ ਹੀ ਨਜ਼ਰ ਆਉਣ ਲੱਗ ਜਾਂਦਾ। ਫਿਰ ਉਹਨੂੰ ਲੱਗਦਾ ਕਿ ਸਾਰਾ ਕੁਝ ਤੇਰਾ ਹੀ ਰੂਪ ਹੈ, ਸਾਰਾ ਕੁਝ ਪਰਮਾਤਮਾ ਦਾ ਹੀ ਰੂਪ ਨਜ਼ਰ ਆਉਣ ਲੱਗ ਜਾਂਦਾ। ਤਾਂ ਕਰਕੇ ਪਹਿਲਾਂ ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਆਪਣੇ ਮਨ ਵਿੱਚ ਹੀ, ਆਪਣੇ ਅੰਦਰ ਹੀ ਚੁੱਭਾ ਲਾਉਣਾ, ਆਪਣੇ ਅੰਦਰ ਹੀ ਤੀਰਥ ਨੂੰ ਪ੍ਰਗਟ ਕਰ ਲੈਣਾ, ਤੇ ਇਦਾਂ ਹੌਲੀ ਹੌਲੀ ਬੰਦਾ ਅੰਤਰਮੁਖ ਹੁੰਦਾ। ਤੇ ਜਿਉਂ ਹੀ ਫਿਰ ਆਪਣੇ ਮਨ ਵਿੱਚ ਟਿਕਣ ਲੱਗਦੇ ਆ, ਹੌਲੀ ਹੌਲੀ ਅੰਦਰ ਟਿਕਣ ਲੱਗ ਜਾਂਦੇ ਹਨ, ਫਿਰ ਹੌਲੀ ਹੌਲੀ ਰਸ ਬਣਨ ਲੱਗ ਜਾਂਦਾ, ਫਿਰ ਬਾਹਰ ਭਟਕਣ ਦੀ ਲੋੜ ਨਹੀਂ ਪੈਂਦੀ। ਫਿਰ ਅੱਖਾਂ ਬੰਦ ਕਰਕੇ ਆਪਣੇ ਆਪ ਵਿੱਚ ਟਿਕੇ ਰਹੀਦਾ, ਤੇ ਹਰ ਵੇਲੇ ਮਨ ਫਿਰ ਟਿਕਿਆ ਰਹਿੰਦਾ। ਉਹਨਾਂ ਦਾ ਮਨ ਟਿਕਣ ਲੱਗ ਜਾਂਦਾ ਭਾਈ, ਪਹਿਲਾਂ ਅੱਖਾਂ ਬੰਦ ਕਰਕੇ ਮਨ ਨੂੰ ਟਿਕਾਉਣਾ ਪੈਂਦਾ, ਫਿਰ ਅੱਖਾਂ ਖੋਲ੍ਹੀ ਰੱਖੋ, ਫਿਰ ਫਰਕ ਨਹੀਂ ਪੈਂਦਾ। ਕੋਈ ਗਾਲ ਕੱਢ ਰਿਹਾ, ਬੁਰਾ ਬੋਲ ਗਿਆ, ਮਾੜਾ ਬੋਲ ਗਿਆ, ਸਾਨੂੰ ਤੇ ਭਟਕਣਾ ਲੱਗ ਜਾਂਦੀ। ਕਈ ਕਈ ਦਿਨ ਨੀਂਦ ਨਹੀਂ ਆਉਂਦੀ ਜਦੋਂ ਕੋਈ ਕੁਛ ਮਾੜਾ ਬੋਲ ਦਵੇ, ਕਿਸੇ ਨੇ ਐਂ ਕਿਵੇਂ ਕਹਿਤਾ, ਮੇਰੀ ਬੇਇੱਜ਼ਤੀ ਕਰਤੀ, ਮੇਰੀ ਇੱਜ਼ਤ ਰੁਲ ਗਈ, ਸਾਨੂੰ ਤੇ ਸ਼ਾਂਤੀ ਨਹੀਂ ਆਉਂਦੀ। ਫਿਰ ਮਨ ਟਿਕ ਜਾਂਦਾ, ਉਹ ਉਧਰ ਨੂੰ ਲੱਗਿਆ ਹੁੰਦਾ ਮਨ, ਫਿਰ ਦੁਨੀਆਂ 'ਚ, ਰਿਸ਼ਤੇਦਾਰਾਂ 'ਚ, ਬੋਲਾਂ ਕਬੋਲਾਂ 'ਚ ਨਹੀਂ ਰਹਿੰਦਾ। ਮਨ ਕਿੰਨੇ ਨੇ ਤੁਹਾਡੇ ਕੋਲ? 5-4 ਨੇ ਕਿ ਇੱਕੋ ਹੀ ਹੈ? ਬੋਲੋ ਤੇ ਮਨ ਉਹਨੂੰ ਦੇ ਦਿੱਤਾ। ਹੁਣ ਕੋਈ ਕੁਛ ਕਹੀ ਜਾਵੇ, ਧਿਆਨ ਤੇ ਸਾਰਾ ਉੱਧਰ ਹੀ ਰਹਿੰਦਾ, ਫਿਰ ਥੋੜਾ ਫਰਕ ਪੈਂਦਾ ਕੋਈ? ਜਦੋਂ ਮਨ ਉੱਧਰ ਨੂੰ ਲੱਗਿਆ ਹੋਵੇ ਫਿਰ ਫਰਕ ਨਹੀਂ ਪੈਂਦਾ, ਵਿਹਲਾ ਮਨ ਹੁੰਦਾ ਜਦੋਂ ਫਿਰ ਫਰਕ ਪੈਂਦਾ। ਹੁਣ ਤੁਸੀਂ ਦੱਸੋ, ਜਵਾਬ ਦਿਓ, ਅਮਰੀਕਾ ਦੀ ਹੋਵੇ ਫਲਾਈਟ, ਜਹਾਜ਼ ਦੀ ਟਿਕਟ ਤੇ ਲੱਗਾ ਹੋਵੇ 1.5 ਲੱਖ ਰੁਪਈਆ, ਰਾਤ ਨੂੰ 2 ਵਜੇ ਚੜ੍ਹਨਾ ਹੋਵੇ, ਏਅਰਪੋਰਟ ਤੇ ਪਹੁੰਚਣਾ ਹੋਵੇ 11 ਵਜੇ, 11 ਵਜੇ ਏਅਰਪੋਰਟ ਤੇ ਪਹੁੰਚਣਾ ਹੋਵੇ, 7 ਵਜੇ ਪਟਿਆਲੇ ਤੋਂ ਤੁਰੇ, 4 ਘੰਟੇ ਦਾ ਦਿੱਲੀ ਦਾ ਸਫ਼ਰ ਹੈ। ਹੁਣ ਤੇਰੇ ਕੋਲੇ ਟਾਰਗੇਟ ਹੈ ਨਾ, ਏਮ ਹੈ ਨਾ ਵੀ 11 ਵਜੇ ਉੱਥੇ ਪਹੁੰਚਣਾ। ਮਨ ਕਾਹਦੇ 'ਚ ਲੱਗਿਆ ਹੋਇਆ? ਪਹੁੰਚਣਾ, ਧਿਆਨ ਉੱਥੇ ਹੈ, ਹੁਣ ਜੇ ਤੁਹਾਨੂੰ ਕੋਈ ਰਸਤੇ ਦੇ ਵਿੱਚ ਤੇਰੀ ਤੇਰੇ ਵਾਲੀ ਗੱਡੀ ਦੇ ਉੱਤੇ ਕੋਈ ਵੱਟਾ ਹੀ ਮਾਰ ਦੇਵੇ, ਗੱਡੀ ਹੋਵੇ ਤੇਰੀ ਗੱਡੀ ਤੇ ਵੱਟਾ ਮਾਰ ਦੇਵੇ ਤੇ ਉੱਤਰ ਕੇ ਲੜੇਗਾ, ਅੱਧਾ ਘੰਟਾ ਗੱਲਬਾਤ ਕਰੇਗਾ, ਪੁਲਿਸ ਸੱਦੇਗਾ, ਖਲਾਰਾ ਪਾਏਗਾ ਕਿ ਘੜੀ ਵੇਖੇਗਾ ਟਾਈਮ ਉੱਧਰ ਹੋ ਰਿਹਾ। ਜੇ ਰੌਲਾ ਪਾ ਵੀ ਲਿਆ, ਬੰਦੇ ਇਕੱਠੇ ਕਰ ਵੀ ਲਏ, ਪੁਲਿਸ ਸੱਦ ਵੀ ਲਈ ਤੇ ਇਹਨੇ 5000 ਰੁਪਇਆ ਜਿਹੜਾ ਡੈਂਟ ਪਾਇਆ ਇਹਦਾ ਦੇਣਾ ਹੈ, ਤੇ ਜੇ ਉੱਧਰੋਂ ਫਲਾਈਟ ਲੰਘ ਗਈ 1.5 ਲੱਖ ਦਾ ਨੁਕਸਾਨ ਹੋ ਜਾਣਾ, ਅਗਲੇ ਦਿਨ ਫਿਰ ਹੋਰ ਖਰੀਦਣੀ ਪਊ। 3 ਲੱਖ ਗਿਆ ਕਿ ਨਹੀਂ? ਜਦੋਂ ਵੱਡਾ ਟਾਰਗੇਟ ਹੋਵੇ ਫਿਰ ਮਾੜੀਆਂ ਮੋਟੀਆਂ ਲੜਾਈਆਂ ਲੜਦਾ ਬੰਦਾ? ਬੋਲੋ, ਕਦੀ ਵੀ ਨਹੀਂ। ਜਦੋਂ ਮਨ ਜੇ ਤੁਸੀਂ ਸੱਚੇ ਪਾਸੇ ਲਾਇਆ, ਤੁਸੀਂ ਮਨ ਉੱਧਰ ਨੂੰ ਖੋਜੀ ਤੇ ਉੱਧਰ ਦੇ ਬਣੇ ਆ, ਤੇ ਫਿਰ ਥੱਲੇ ਵਾਲਾ ਕੀ ਕਹਿ ਗਿਆ ਕੋਈ ਮਾੜੀ ਮੋਟੀ? ਇਹਨਾਂ ਚ ਲੜ ਕੇ ਟਾਈਮ ਕਿਉਂ ਖਰਾਬ ਕਰਨਾ ਤੁਸੀਂ? ਤੁਹਾਡਾ ਏਮ ਜੇ ਵੱਡਾ ਤੇ ਫਿਰ ਨਿੱਕੀ ਲੜਾਈ ਨਹੀਂ ਲੜੀ ਜਾਂਦੀ। ਜਦੋਂ ਆਪਾਂ ਐਵੇਂ ਹੀ ਪਟਿਆਲੇ ਗੇੜਾ ਦੇਣ ਗਏ ਹੋਈਏ, ਉਦੋਂ ਕੋਈ ਵੱਟਾ ਮਾਰ ਦੇਵੇ, ਵਿਹਲਾ ਬੰਦਾ ਕਹਿੰਦਾ ਚੱਲ ਫਿਰ ਲਾੜੀ ਲਓ, ਹੋਰ ਨਹੀਂ ਕੁਛ। ਬਹੁਤੇ ਬੰਦੇ ਵਿਹਲੇ ਹੋਣ ਕਰਕੇ ਲੜੀ ਜਾਂਦੇ ਆ। ਆ ਬਹੁਤੀਆਂ ਲੜਾਈਆਂ ਵਿਹਲੜਾਂ ਦੀਆਂ। ਜਿਹੜਾ ਬੰਦਾ ਜਿੰਨਾ ਕੰਮ ਕਰਦਾ ਉਹਦੇ ਕੋਲ ਟਾਈਮ ਹੀ ਨਹੀਂ ਲੜਨ ਦਾ, ਕੀ ਲੜੇ ਕਿਸੇ ਨੇ? ਵਿਹਲਾ ਬੰਦਾ ਫਿਰ ਕਹਿੰਦਾ ਹੋਰ ਨਹੀਂ ਕੋਈ, ਲੜ ਲਓ। ਸਾਰਾ ਦਿਨ ਬੰਦਾ ਕੰਮ ਕਰਦਾ, ਬੀਬੀ ਸਾਰਾ ਦਿਨ ਆਪਣੇ ਕੰਮਾਂ ਕਾਰਾਂ ਚ ਲੱਗੀ ਹੈ, ਵਿਹਲ ਹੈ ਹੀ ਨਹੀਂ ਲੜਨ ਦੀ। ਉਹ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ, ਤੇ ਮਨ ਨੂੰ ਜੇ ਤੁਸੀਂ ਉਧਰਲੇ ਪਾਸੇ ਲਾਇਆ, ਇਹਨੂੰ ਬੰਦਗੀ ਵਾਲੇ ਪਾਸੇ ਲਾਣ, ਬੰਦਗੀ ਦਾ ਮਤਲਬ ਵੀ ਬੰਦ ਹੈ, ਬੰਦ ਕਰਿਆ ਹੋਇਆ, ਨਿਕਲ ਹੀ ਨਹੀਂ ਸਕਦਾ ਉੱਥੇ, ਬੰਦ ਹੋਇਆ ਹੋਇਆ ਮਨ ਉਧਰ ਨੂੰ ਲੱਗਿਆ ਹੋਇਆ, ਫਿਰ ਆਪੇ ਹੀ ਫਰਕ ਨਹੀਂ ਪੈਂਦਾ। ਨਹੀਂ ਤੇ ਅਸੀਂ ਕਈ ਵਾਰੀ ਵੱਡੀ ਲੜਾਈ ਲੜਨੀ ਹੁੰਦੀ ਹੈ, ਨਿੱਕੀਆਂ ਲੜਾਈਆਂ ਚ ਆਪਣਾ ਟਾਈਮ ਖਰਾਬ ਕਰ ਦਿੰਦੇ ਹਾਂ। ਵੱਡਾ ਟਾਰਗੇਟ ਜਿਹੜਾ ਹੈ ਨਾ, ਅਚੀਵ ਕਰੋ, ਪ੍ਰਾਪਤ ਕਰੋ ਕਿ ਅੱਗੇ ਜਾਣਾ, ਮਨ ਟਿਕਾਉਣਾ ਹੈ, ਇਹਨੂੰ ਐ ਬੰਦਾ ਬਣਾ ਕੇ ਹਟਣਾ, ਆਪਣੀ ਜ਼ਿੰਦਗੀ ਚ ਆਪਣੇ ਮਨ ਨੂੰ ਐ ਸਾਫ ਕਰਨਾ, ਬੰਦਾ ਬਣਾਉਣਾ ਹੈ। ਮੈਂ ਫਲਾਣੇ ਨੂੰ, ਕਈ ਬੰਦੇ ਮਾਸਟਰ ਟੀਚਰ ਪ੍ਰੋਫੈਸਰ ਕਹਿਣਗੇ ਅਸੀਂ ਇੰਨੇ ਬੰਦੇ ਬਣਾ ਦਿੱਤੇ, ਬਸ ਅਸੀਂ ਉਦਣ ਮੰਨੀਏ ਆਪਾਂ ਆਪਣੇ ਆਪ ਨੂੰ, ਆਪਣੇ ਮਨ ਨੂੰ ਜੇ ਬੰਦਾ ਬਣਾ ਲਈਏ ਨਾ, ਬਸ ਗੁਰੂ ਸਾਹਿਬ ਕਹਿੰਦੇ ਉਹਦੇ ਵਰਗਾ ਸੂਰਮਾ ਕੋਈ ਨਹੀਂ ਜਿਹੜਾ ਆਪਣੇ ਮਨ ਨੂੰ ਕਾਬੂ ਕਰ ਸਕਦਾ, ਜਿੱਤ ਸਕਦਾ। ਜਿਹੜਾ ਆਪਣੇ ਮਨ ਨੂੰ ਬੰਦਾ ਬਣਾ ਲੈਂਦਾ ਉਹਦੇ ਵਰਗਾ ਦੁਨੀਆਂ ਚ ਬੰਦਾ ਹੀ ਕੋਈ, ਜਿਹੜਾ ਆਪਣੇ ਮਨ ਨੂੰ ਬੰਦਾ ਬਣਾ ਲੈਂਦਾ। ਤੁਸੀਂ ਹਿਸਾਬ ਤੇ ਲਾਓ ਇਹ ਕਿੱਦਾਂ ਸ਼ੈਤਾਨ ਹੈ। ਹੁਣ ਤੁਸੀਂ ਵੇਖੋ, ਡਾਕਟਰ ਨੇ ਮਨਾ ਕੀਤਾ ਵੀ 1 ਪ੍ਰਸ਼ਾਦਾ ਘੱਟ ਛਕਣਾ, ਹੁਣ ਆਪਾਂ ਇੱਥੋਂ ਜਾਣਾ ਲੰਗਰ ਚ, ਲੰਗਰ ਵਾਲਿਆਂ ਨੇ ਦਾਲ ਦੇ ਦਿੱਤੀ, ਦਾਲ ਵਿੱਚ ਚਮਚਾ ਘਿਓ ਦਾ ਪਾ ਦਿੱਤਾ ਤੇ ਪ੍ਰਸ਼ਾਦਾ 1 ਛਕਣਾ ਹੈ, ਡਾਕਟਰ ਨੇ ਕਿਹਾ 1 ਛਕਣਾ ਹੈ, ਉਹ ਆਉਣਾ ਉਹਨੇ, ਇਹਨੇ ਅੰਦਰੋਂ ਕਹਿਣਾ ਹੈ ਚੱਲ ਭੁੱਖ ਲੱਗੀ 1 ਖਾ ਹੀ ਲੈ, ਕੱਲ੍ਹ ਤੋਂ ਕਰ ਲਾਂਗੇ 1, ਅੰਦਰੋਂ ਬੋਲ ਪੈਣਾ। ਅੱਛਾ ਉੱਧਰ ਗਏ, ਪ੍ਰਸ਼ਾਦ ਲੱਡੂਆਂ ਦਾ ਮਿਲ ਗਿਆ, ਲੱਡੂ ਹੱਥ ਤੇ ਆ ਗਿਆ, ਫਿਰ ਅੰਦਰੋਂ ਆਵਾਜ਼ ਆਉਣੀ ਵੀ ਸ਼ੂਗਰ ਹੈ ਮਿੱਠਾ, ਡਾਕਟਰ ਨੇ ਬੰਦ ਕੀਤਾ, ਅੰਦਰੋਂ ਪਤਾ ਚੱਲ ਇਹ ਤੇ ਪ੍ਰਸ਼ਾਦ ਹੀ ਹੈ, ਖਾ ਹੀ ਲੈ, ਫਿਰ ਬੋਲ ਪੈਣਾ ਚੱਲ ਇੰਨੇ ਕੁ ਮਿੱਠੇ ਨਾਲ ਕੀ ਹੋਣ ਲੱਗਾ। ਇਹ ਇਹ ਬਹੁਤੀਆਂ ਇੱਦਾਂ ਹੀ, ਚੱਲ ਇੰਨੇ ਕੁ ਨਾਲ ਕੀ ਹੁੰਦਾ, ਇੰਨੇ ਕੁ ਨਾਲ ਕੀ ਹੁੰਦਾ, ਇੰਨਾ ਇੰਨਾ ਕਰਦਿਆਂ ਕਰਦਿਆਂ ਹੀ ਟੋਕਰਾ ਖਾ ਜਾਂਦੇ ਨੇ, ਇੰਨੇ ਕੁ ਨਾਲ ਕੀ ਹੋ ਜਾਣਾ, ਇੰਨੇ ਕੁ ਨਾਲ ਕੀ ਹੋ ਜਾਣਾ। ਫਿਰ ਤੁਰਨੋਂ ਰਹਿ ਜਾਂਦੀਆਂ ਮਾਈਆਂ, ਵੇਟ ਵਧੀ ਜਾਂਦੇ ਨੇ, ਗੋਡੇ ਚੱਲ ਚੱਕਦੇ ਨਹੀਂ ਵੇਟ, ਫਿਰ ਰੋਈ ਜਾਓ, ਫਿਰ ਗੋਡੇ ਨਵੇਂ ਪਵਾ ਲਓ। ਤਾਂ ਕਰਕੇ ਚੌਂਕੜੀ ਮਾਰ ਕੇ ਮੈਂ ਕਿਹਾ ਨਾ ਬੀਬੀ ਉਹ ਚੌਂਕੜੀ ਲਾਇਆ ਕਰੋ, ਐਕਸਰਸਾਈਜ਼ ਹੈ, ਜਿਨ੍ਹਾਂ ਦੇ ਅਜੇ ਗੋਡੇ ਦੁਖਣ ਨਹੀਂ ਲੱਗੇ ਰੋਜ਼ ਘੰਟਾ ਚੌਂਕੜੀ ਮਾਰ ਕੇ ਬੈਠੋ, ਤੁਹਾਡੇ ਗੋਡੇ ਦੁਖਣ ਹੀ ਨਹੀਂ। ਆ ਬੰਦਿਆਂ ਨੂੰ ਪੁੱਛ ਲਓ ਪਾਠੀਆਂ ਦੇ ਕਿੱਦਣ ਗੋਡੇ ਪਵਾਏ ਵੇਖੇ, ਤੁਸੀਂ ਦੱਸੋ ਗ੍ਰੰਥੀਆਂ ਦੇ ਕਦੇ ਗੋਡੇ ਖਰਾਬ ਹੋਏ, ਚੌਂਕੜਾ ਲਾ ਕੇ ਪੈਂਦੇ ਆ। ਜਿਹੜੇ ਗ੍ਰੰਥੀ ਨੇ ਪਾਠ ਕਰਦੇ ਨੇ 2 ਘੰਟੇ ਚੌਂਕੜਾ ਲਾ, ਉਹਨਾਂ ਦੇ ਗੋਡੇ ਖਰਾਬ ਹੀ ਨਹੀਂ ਹੁੰਦੇ, ਚੌਂਕੜਾ ਲਾ ਕੇ ਬੈਠੋ। ਪੁਰਾਣੇ ਵੇਲਿਆਂ ਚ ਲੋਕੀ ਚੌਂਕੜਾ ਲਾ ਕੇ ਬਹਿੰਦੇ ਸੀ, ਬਾਥਰੂਮ ਵਗੈਰਾ ਵੀ ਜਾਣਾ ਕਿਰਿਆ ਵਾਸਤੇ ਉੱਥੇ ਵੀ ਗੋਡਿਆਂ ਦੀ ਵਰਤੋਂ ਹੁੰਦੀ ਸੀ, ਅੱਜ ਕੱਲ੍ਹ ਤੇ ਕੁਰਸੀਆਂ ਬਣ ਗਈ, ਸਾਰਾ ਕੁਛ ਹੀ ਚੇਂਜ ਹੋ ਗਿਆ ਨਾ, ਗੋਡਿਆਂ ਤੇ ਜ਼ੋਰ ਕਿੱਥੇ ਪਵੇ, ਇਹਦੀ ਐਕਸਰਸਾਈਜ਼ ਹੀ ਨਹੀਂ ਹੁੰਦੀ ਗੋਡਿਆਂ ਦੀ। ਫਿਰ ਪੱਕੇ ਥਾਂ ਨੇ, ਫਰਸ਼ ਨੇ, ਉਹ ਪੱਕੇ ਥਾਂ ਤੇ ਖੜ ਕੇ ਬੀਬੀਆਂ ਰੋਟੀਆਂ ਪਕਾਉਂਦੀਆਂ ਨੇ, ਅੱਗੇ ਪੀੜੀ ਹੁੰਦੀ ਸੀ, ਪੀੜੀ ਤੇ ਚੌਂਕੜੀ ਵਾਂਗੂ ਬੈਠਿਆ ਜਾਂਦਾ ਸੀ। ਤੇ ਮੈਂ ਬੀਬੀਆਂ ਨੂੰ ਬੇਨਤੀ ਕਰਾਂਗਾ, ਆਟਾ ਥੱਲੇ ਬਹਿ ਕੇ ਗੁੰਨੋ, ਚੁੱਲ੍ਹਾ ਥੱਲੇ ਰੱਖੋ, ਰੋਟੀਆਂ ਥੱਲੇ ਬਹਿ ਕੇ ਪਕਾਓ, ਰੋਟੀ ਥੱਲੇ ਬਹਿ ਕੇ ਖਾਓ। ਅਜੇ ਗੋਡੇ ਠੀਕ ਨੇ ਪਰੇ ਤੇ ਜਿੱਦੇ ਲੱਗ ਗਏ ਮੁੜ ਕੇ ਨਹੀਂ ਹਟਦੇ ਦੁਖਣੇ। ਜਿਨ੍ਹਾਂ ਦੇ ਅਜੇ ਠੀਕ ਨੇ, ਜੇ ਚਾਹੁੰਦੀ ਆ ਵੀ ਗੋਡੇ ਪਵਾਉਣੇ ਨਹੀਂ, ਉਹ ਕੰਮ ਥੱਲੇ ਬਹਿ ਕੇ ਕਰਿਆ ਕਰੋ, ਆਟਾ ਚੌਂਕੜਾ ਲਾ ਕੇ ਗੁੰਨਿਆ ਕਰੋ, ਥੱਲੇ ਬਹਿ ਜਾ ਕਰੋ, ਰੋਟੀ ਥੱਲੇ ਬਹਿ ਕੇ ਪਕਾਇਆ ਕਰੋ, ਚੁੱਲ੍ਹਾ ਥੱਲੇ ਰੱਖੋ, ਚੌਂਕੜਾ ਲਾਇਆ ਕਰੋ। ਤੁਹਾਡੇ ਤੇ ਕੰਮ ਸਬਜ਼ੀ ਕੱਟਣੀ ਹੈ, ਚੌਂਕੜੀ ਲਾ ਕੇ ਕੱਟਿਆ ਕਰੋ। ਪੁਰਾਣੀਆਂ ਮਾਈਆਂ ਇੱਦਾਂ ਹੀ ਕਰਦੀਆਂ ਸੀ, ਥੱਲੇ ਬਹਿ ਕੇ ਕੰਮ ਕਰਦੀਆਂ ਸੀ। ਹੁਣ ਖੜੇ ਰਹਿਣ ਕਰ ਕਰਕੇ ਗੋਡਿਆਂ ਦਾ ਨੁਕਸਾਨ ਹੋ ਗਿਆ, ਰਹਿੰਦਾ ਖੁੰਦਾ ਸਾਡੀਆਂ ਰੇਹਾਂ ਸਪਰੇਆਂ ਨੇ ਕਰਤਾ। ਬੀਬੀਆਂ ਨੇ ਕਹਿਣਾ ਆਹ ਠੀਕ ਕੀਤੀ ਗੱਲ, ਇਹ ਰੇਹਾਂ ਸਪਰੇਆਂ ਕਰਕੇ ਹੋਇਆ, ਚੌਂਕੜਾ ਚੌਂਕੜਾ ਕਿਹੜਾ ਲਾਵੇ। ਮਾਇੰਡ ਆਪਣੇ ਮਤਲਬ ਦੀ ਗੱਲ ਚੱਕ ਲੈਂਦਾ ਹੈ, ਉਹਨੇ ਇਹ ਚੱਕ ਲੈਣੀ ਹੈ, ਹਾਂ ਰੇਹਾਂ ਵਾਲੀ ਗੱਲ ਠੀਕ ਹੈ, ਬਾਕੀ ਨਹੀਂ ਠੀਕ। ਇਹ ਨਹੀਂ ਗੱਲ ਭਾਈ, ਤੁਹਾਨੂੰ ਇਹ ਬੇਨਤੀ ਹੈ ਕਿ ਤੁਸੀਂ ਖਿਆਲ ਰੱਖੋ ਇਸ ਚੀਜ਼। ਹੁਣ ਮਨ ਹੈ ਜਿਹੜਾ, ਇਹ ਬੰਦਾ ਬਣਦਾ ਕਿਤੇ, ਇਹਨੇ ਨਹੀਂ ਬੰਦਾ ਬਣਨਾ, ਮੈਂ ਉਹਨੂੰ ਬੰਦਾ ਬਣਾ ਦੂ, ਮੈਂ ਬੰਦਾ ਬਣਾ ਦਾ, ਆਪਣੇ ਮਨ ਨੂੰ ਬੰਦਾ ਬਣਾਉਣਾ ਕਿਤੇ ਖੇਡ ਪਈ ਹੈ। ਇਹ ਵੇਖਿਓ ਕਿਵੇਂ ਛਾਲਾ ਮਾਰਦਾ ਅੰਦਰ ਸਾਡੇ, ਤੇ ਹੁਣ ਇਹਨੂੰ ਅਸੀਂ ਬਣਾਈਏ, ਚੰਗਾ ਚੰਗੇ ਬਣੀਏ, ਇਹਨੂੰ ਸਿੱਧਾ ਕਰੀਏ। ਹੁਣ ਇੱਥੇ ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ, ਮੰਦਰ ਬਣ ਗਿਆ ਹੁਣ ਗ੍ਰਹਿ। ਅਗਲੀਆਂ ਪੰਕਤੀਆਂ ਸੁਣਿਓ, ਹਾਂਜੀ।
ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ।
ਜੇ ਨਿਤ ਉਹਦੇ ਗੁਣ ਗਾਉਂਦੀ ਰਹੇਗੀ ਮੇਰੀ ਜਿੰਦੜੀਏ, ਜੇ ਸਰੀਰ ਇਧਰਲੇ ਪਾਸੇ ਸਖੀਓ ਲਾਇਆ ਰਿਹਾ, ਕੰਨ ਅੱਖਾਂ ਲੱਗੇ ਰਹੇ, ਗਲਤ ਪਾਸੇ ਜਾਣਾ ਹੀ ਨਹੀਂ, ਫਿਰ ਸੋਗ ਦੁੱਖ ਨਾ ਵਿਆਪੇ, ਫਿਰ ਦੁਖੀ ਹੋਣਾ ਹੀ ਨਹੀਂ। ਕੰਨ ਅੱਖਾਂ ਸਭ ਕੁਝ ਲਾਈ ਚੰਗੇ ਪਾਸੇ ਰੱਖੋ, ਫਿਰ ਦੁਖੀ ਨਹੀਂ ਹੋਵਾਂਗੇ, ਸੋਗ ਦੁੱਖ ਨਾ ਵਿਆਪੇ। ਅੱਗੇ
ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ।
ਗੁਰੂ ਜੀ ਦੇ ਚਰਨੀ ਲੱਗ ਕੇ ਸੁਭਾਗੇ ਦਿਨ ਆ ਗਏ, ਗੁਰ ਚਰਨ ਲੱਗ ਗਏ। ਜਦੋਂ ਤੋਂ ਗੁਰੂ ਜੀ ਦੇ ਚਰਨਾਂ ਚ ਲੱਗੇ ਆ ਨਾ, ਤਾਂ ਹੀ ਆਨੰਦ ਜਿਹਾ ਬਣ ਲੱਗਿਆ, ਅੰਦਰ ਪਰਮਾਤਮਾ ਫੀਲ ਹੁੰਦਾ, ਆਨੰਦ ਸਰੂਪ ਹੋ ਕੇ ਦਰਸ਼ਨ ਦੇ ਰਿਹਾ ਹੈ। ਤੇ ਇਹ ਸਾਰਾ ਕੁਝ ਕਿਉਂ ਹੋਇਆ? ਗੁਰ ਚਰਨ ਲੱਗ ਗਏ, ਅਸੀਂ ਗੁਰੂ ਦੇ ਚਰਨਾਂ ਨਾਲ ਲੱਗੇ। ਜੇ ਚਰਨੀ ਨਾ ਲੱਗਦੇ ਤੇ ਗੱਲ ਨਹੀਂ ਸੀ ਬਣਨੀ, ਗੁਰ ਚਰਨ ਲੱਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਆਪਣੇ ਪਿਆਰੇ ਨੂੰ ਜਾਣਨ ਹੀ ਤਾਂ ਲੱਗੇ ਆ, ਜਾਪੇ ਜਾਣਨ ਲੱਗੇ ਆ, ਦਿਸਣ ਲੱਗੇ ਆ, ਫੀਲ ਹੋਣ ਲੱਗੇ ਆ, ਮਹਿਸੂਸ ਹੋਣ ਲੱਗਿਆ। ਇਹ ਤਾਂ ਗੱਲ ਬਣੀ ਹੈ ਕਿਉਂਕਿ ਗੁਰੂ ਜੀ ਦੇ ਚਰਨਾਂ ਨਾਲ ਲੱਗੇ ਆ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨਸ ਹੋਏ ਆਏ, ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਗੁਰ ਚਰਨ ਲਾਗੇ ਦਿਨ ਸੁਭਾਗੇ, ਸਤਿਗੁਰੂ ਸਾਧੂ, ਗੁਰੂ ਅਰਜਨ ਦੇਵ ਸਾਧੂ, ਗੁਰੂ ਨਾਨਕ ਸਾਧੂ, ਜਦੋਂ ਤੋਂ ਐਸੇ ਸਾਧੂਆਂ ਦੀ ਸੰਗਤ ਮਿਲੀ, ਭਲੇ ਦਿਨ ਸਾ ਗਏ, ਆਪਣਾ ਪਿਰ ਜਾਪੇ। ਜਦੋਂ ਤੋਂ ਗੁਰ ਚਰਨ ਲਾਗੇ, ਜਦੋਂ ਤੋਂ ਗੁਰੂ ਜੀ ਦੇ ਚਰਨਾਂ ਨਾਲ ਲੱਗੇ ਆ, ਦਿਨ ਸੁਭਾਗੇ ਆ ਗਏ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਆਪਣਾ ਪਿਆਰਾ ਦਿਸਣ ਲੱਗ ਪਿਆ ਹੁਣ ਸਾਨੂੰ।
ਅਨੁਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ।
ਇੱਥੇ ਦੇ ਦੋ ਅਰਥ ਬਣਦੇ, ਧਿਆਨ ਨਾਲ ਸੁਣਿਓ। ਅਨਹਦ ਸ਼ਬਦ, ਅਨਾਹਦ ਅਭਿਆਸੀ ਸੱਜਣ ਜਿਹੜੇ ਹਨ, ਉਹਨਾਂ ਨੂੰ ਕੰਨਾਂ ਦੇ ਵਿੱਚ ਆਵਾਜ਼ ਸੁਣਨ ਲੱਗ ਜਾਂਦੀ ਕਈ ਵਾਰੀ। ਮੈਡੀਟੇਸ਼ਨ ਕਰੋ, ਜਿਹੜਾ ਮਰਜ਼ੀ ਕਰੋ, ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਕੀਤਾ, 500-700 ਘੰਟਾ ਲੱਗ ਗਿਆ, ਫਿਰ ਕੰਨਾਂ 'ਚ ਆਵਾਜ਼ ਸੁਣਨ ਲੱਗ ਜਾਂਦੀ। ਜੇ ਸਾਹ 'ਤੇ ਫੋਕਸ ਕਰੋਗੇ ਤਾਂ ਵੀ ਸੁਣਨ ਲੱਗ ਜਾਂਦੀ। ਪਰ ਜਿਹੜਾ ਬੰਦਾ ਘੰਟਾ ਬੈਠੇਗਾ ਹੌਲੀ ਹੌਲੀ, ਪਹਿਲਾਂ ਬੋਲ ਕੇ ਕਰਦਾ, ਫਿਰ ਚੁੱਪ ਕਰ ਜਾਂਦਾ, ਆਪੇ ਹੀ ਚੁੱਪ ਹੋ ਜਾਂਦਾ, ਟਿਕ ਜਾਂਦਾ ਮਨ। ਉਹਦੇ ਕੰਨਾਂ 'ਚ ਆਵਾਜ਼ ਆਉਣ ਲੱਗ ਜਾਂਦੀ, ਜਿਵੇਂ ਵਾਜੇ ਵੱਜਦੇ ਹੁੰਦੇ ਆ, ਸਾਜ਼ ਵੱਜਦੇ ਆ। ਐਕਸਪੀਰੀਅੰਸ ਤਜਰਬੇ ਨਾਲ ਮੈਂ ਇਹ ਗੱਲ ਦੱਸਦਾ ਵੀ ਉਹ ਆਵਾਜ਼ ਮਿੱਠੀ ਮਿੱਠੀ ਲੱਗਦੀ ਹੈ, ਉਹਦੇ ਵਿੱਚ ਮਨ ਲੱਗਣ ਲੱਗ ਜਾਂਦਾ, ਜਿਵੇਂ ਪਹਿਲਾਂ ਖਿਆਲ ਜੇ ਆਈ ਜਾਂਦੇ ਨੇ ਫਿਰ ਉਹ ਆਵਾਜ਼ ਵਿੱਚ ਮਨ ਟਿਕਣ ਲੱਗ ਜਾਂਦਾ। ਉਹਨੂੰ ਵੀ ਅਨਹਦ ਕਹਿੰਦੇ ਆ, ਜੋਗੀਆਂ ਨੇ ਇਹ ਸ਼ਬਦ ਵਰਤਿਆ, ਜੋਗੀਆਂ ਨੇ ਕਿਹਾ ਵੀ ਅਨਾਹਦ ਸ਼ਬਦ ਸੁਣਦਾ ਸਾਨੂੰ, ਉਹ ਆਵਾਜ਼ਾਂ ਸੁਣਦੀਆਂ, ਪਹਿਲਾਂ ਬੀਂਡੇ ਜੇ ਜਿਵੇਂ ਸੁਣਦੇ ਹੁੰਦੇ ਕੰਨਾਂ 'ਚ, ਫਿਰ ਹੌਲੀ ਹੌਲੀ ਉਹ ਰਸ ਜਿਹਾ ਬਣ ਜਾਂਦਾ, ਉਹਦੇ 'ਚ ਮਨ ਟਿਕਣ ਲੱਗ ਜਾਂਦਾ। ਧਿਆਨ ਨਾਲ ਸੁਣਿਓ, ਇਹ ਮਨ ਦੀ ਇਕਾਗਰਤਾ ਵਿੱਚ ਹੁੰਦਾ ਹੈ ਇਦਾਂ। ਪਰ ਇੱਕ ਹੈ ਅਨਾਹਦ ਸ਼ਬਦ ਦਾ ਦੂਜਾ ਅਰਥ, ਇੱਕ ਹੈ ਅਨਾਹਦ ਨੂੰ ਸੁਣਨਾ, ਇੱਕ ਅਨਾਹਦ ਵਿੱਚ ਜੀਣਾ। ਦੋ ਗੱਲਾਂ, ਇੱਕ ਚੌਂਕੜਾ ਮਾਰ ਕੇ ਬਹਿ ਕੇ ਕੰਨਾਂ ਦੇ ਵਿੱਚ ਅਨਾਹਦ ਸ਼ਬਦ ਨੂੰ ਸੁਣਨਾ, ਇੱਕ ਤੇ ਇਹ ਹੈ, ਇੱਕ ਅਨਾਹਦ ਵਿੱਚ ਜਿਉਣਾ, ਇੱਕ ਇਹ ਹੈ। ਅਨਾਹਦ ਵਿੱਚ ਜਿਉਣਾ ਕੀ ਹੁੰਦਾ? ਅਨਾਹਤ। ਇੱਕ ਹੈ ਆਹਤ ਹੋਣਾ, ਆਹਤ ਹੋਣਾ। ਕਿਸੇ ਨੇ ਮੈਨੂੰ ਇਹ ਗੱਲ ਕਹਿਤੀ, ਮੇਰੇ ਮਨ ਦਿਲ ਤੇ ਲੱਗ ਗਈ, ਮੇਰਾ ਮੈਂ ਆਹਤ ਹੋ ਗਿਆ। ਆਹਤ ਮਤਲਬ ਮੇਰੇ ਤੇ ਸੱਟ ਵੱਜੀ। ਅਨਾਹਤ ਮਤਲਬ ਹੁਣ ਮੇਰਾ ਮਨ ਆਹਤ ਹੋਣੋਂ ਹਟ ਗਿਆ, ਅਨਾਹਤ ਵਿੱਚ ਰਹਿੰਦੇ ਹਾਂ, ਕੋਈ ਕੁਛ ਕਹਿ ਰਿਹਾ, ਮਾੜਾ ਹੈ, ਚੰਗਾ ਹੈ, ਦੁੱਖ ਹੈ, ਸੁੱਖ ਹੈ, ਉਹਦਾ ਹੁਣ ਮੇਰੇ ਤੇ ਕੋਈ ਅਸਰ ਨਹੀਂ ਹੁੰਦਾ, ਇਹ ਅਨਹਤ ਬਾਣੀ। ਦਿਲ ਤੇ ਅੰਦਰ ਹੁਣ ਕੁਛ ਜਾਂਦਾ ਨਹੀਂ, ਅਸਰ ਹੀ ਨਹੀਂ ਹੁੰਦਾ ਮਨ ਤੇ। ਕੌਣ ਮੇਰੀ ਸਿਫਤ ਕਰਦਾ, ਕੌਣ ਮੈਨੂੰ ਮਾੜਾ ਬੋਲਦਾ, ਅਸੀਂ ਉਸ ਅਨਹਤ ਬਾਣੀ ਐਸੀ ਮੇਰੇ ਅੰਦਰੋਂ ਪ੍ਰਗਟ ਹੋ ਗਈ ਹੈ ਕਿ ਹੁਣ ਆਹਤ ਨਹੀਂ ਹੁੰਦਾ, ਦਿਲ ਨਹੀਂ ਟੁੱਟਦਾ, ਨਹੀਂ ਤੇ ਅੰਦਰ ਅਸਰ ਹੋ ਹੀ ਜਾਣਾ ਵੀ ਐਂ ਕਹਿਤਾ ਮੇਰੀ ਸਿਫਤ ਹੋ ਰਹੀ ਹੈ ਤਾਂ ਵੀ ਮੈਂ ਫੁੱਲ ਜਾਂਦਾ, ਜਦੋਂ ਕੋਈ ਮਾੜਾ ਕਹਿੰਦਾ ਫਿਰ ਜਮੇ ਗਿਰ ਜਾਈਦਾ। ਇਹਨੂੰ ਵੀ ਅਨਾਹਤ ਅਵਸਥਾ ਕਹਿੰਦੇ ਹੈ, ਮਾਇੰਡ ਸੈੱਟ ਇਦਾਂ ਦਾ ਜਿਹਦੇ ਵਿੱਚ ਫਰਕ ਨਾ ਪਵੇ ਕੋਈ। ਫਿਰ ਸਮਝ, ਧਿਆਨ ਨਾਲ ਸੁਣ, ਆਹਟ ਇਹਦਾ ਅਰਥ ਇਦਾਂ ਵੀ ਕੀਤਾ ਜਾਂਦਾ, ਆ ਵੇਖੋ, ਆਹਟ ਹੋਈ, ਆਵਾਜ਼ ਆਈ। ਇੱਕ ਹੈ ਕਿਸੇ ਦੇ ਨਾਲ ਟਕਰਾਉਣ ਦੇ ਨਾਲ ਆਵਾਜ਼ ਆਉਣੀ, ਜਿਵੇਂ ਆ ਢੋਲਕ ਚੋਂ ਆਵਾਜ਼ ਤਾਂ ਆਉਂਦੀ ਹੈ ਕਿਉਂਕਿ ਹੱਥ ਦੇ ਨਾਲ ਧਾਮਾ ਟਕਰਾਉਂਦਾ, ਫਿਰ ਆਵਾਜ਼ ਬਣਦੀ ਹੈ, ਆਹਤ ਹੁੰਦੀ ਹੈ, ਕਿਸੇ ਚੀਜ਼ ਨੂੰ ਮਾਰਿਆ ਜਾਂਦਾ। ਆ ਹੁਣ ਹੱਥ ਦੀ ਏਦਾਂ ਆਵਾਜ਼ ਆਏਗੀ, ਦੋ ਹੱਥ ਆਪਸ ਵਿੱਚ ਟਕਰਾਏ ਤਾਂ ਆਵਾਜ਼ ਬਣੀ, ਪੱਤਿਆਂ ਨਾਲ ਹਵਾ ਟਕਰਾਈ ਤਾਂ ਆਵਾਜ਼ ਬਣੀ, ਆਪਣੇ ਗਲੇ ਦੇ ਵਿੱਚ ਵੋਕਲ ਆਪਸ ਵਿੱਚ ਟਕਰਾਏ ਅੰਦਰ ਇੱਥੇ ਗਲੇ 'ਚ ਤਾਂ ਆਵਾਜ਼ ਬਣੀ ਨਾ, ਜੀਭ ਤਾਲੂਏ ਨਾਲ ਲੱਗੀ ਕਦੇ ਥੱਲੇ ਲੱਗੀ ਤਾਂ ਆਵਾਜ਼ ਬਣਦੀ ਹੈ। ਇਹ ਹੈ ਕਿਸੇ ਚੀਜ਼ ਦੇ ਨਾਲ ਟਕਰਾਉਣ ਦੇ ਨਾਲ ਆਵਾਜ਼ ਬਣਦੀ, ਇਹਨੂੰ ਆਹਤ ਕਹਿੰਦੇ। ਅਨਾਹਤ ਕਹਿੰਦੇ ਨੇ ਬਿਨਾਂ ਕਿਸੇ ਚੀਜ਼ ਨਾਲ ਟਕਰਾਉਣ ਤੋਂ ਆਵਾਜ਼ ਬਣਨੀ, ਟਕਰਾ ਵੀ ਨਹੀਂ ਰਹੀ ਪਰ ਆਵਾਜ਼ ਆ ਰਹੀ ਹੈ, ਉਹਨੂੰ ਜੋਗੀਆਂ ਨੇ ਅਨਾਹਤ ਧੁਨ ਕਿਹਾ। ਹੁਣ ਕਈ ਬੰਦੇ ਮੈਨੂੰ ਅਨਹਦ ਸੁਣੇ, ਮੈਨੂੰ ਸਾਜ ਸੁਣਨ, ਮੈਨੂੰ ਵਾਜੇ ਜੇ ਕੰਨਾਂ 'ਚ ਕਦੋਂ ਸੁਣਨਗੇ, ਇਹਨਾਂ ਚੱਕਰਾਂ 'ਚ ਹੀ ਪਏ ਰਹਿੰਦੇ ਆ। ਇਹ ਜੋਗੀਆਂ ਦੀ ਕਾਢ ਹੈ, ਜਦੋਂ ਤੁਸੀਂ ਮੈਡੀਟੇਸ਼ਨ ਘੰਟਾ ਕਰਦੇ ਆ ਆਪੇ ਹੀ ਸੁਣਨ ਲੱਗ ਜਾਂਦੇ ਨੇ, ਸੁਣਨ ਲੱਗ ਜਾਣ ਤਾਂ ਵੀ ਠੀਕ ਹੈ, ਨਹੀਂ ਲੱਗ ਜਾਣ ਤਾਂ ਵੀ ਠੀਕ ਹੈ, ਸਾਡੇ ਉੱਤੇ ਅਸਰ ਨਹੀਂ ਹੋਣਾ ਚਾਹੀਦਾ। ਨਹੀਂ ਤੇ ਇੱਧਰ ਵਾਲੇ ਪਾਸੇ ਨੂੰ ਕਈ ਪੈਸੇ ਨੂੰ ਤਰਸਦੇ ਫਿਰਦੇ ਨੇ, ਕਈ ਅਨਾਹਤ ਨੂੰ ਹੀ ਤਰਸਦੇ ਫਿਰਦੇ ਨੇ ਸਾਰੀ ਜ਼ਿੰਦਗੀ, ਵੀ ਮੇਰੇ ਵਾਜੇ ਜੇ ਕੰਨਾਂ 'ਚ ਸੁਣਨਗੇ, ਬਾਹਰਲੇ ਵਾਜੇ ਛੱਡ ਕੇ ਹੁਣ ਅੰਦਰਲੇ ਵਾਜੇ ਲੱਭਦਾ ਫਿਰਦਾ, ਲੱਭਦਾ ਤਾਂ ਫਿਰ ਵੀ ਫਿਰਦਾ, ਚੁੱਪ ਤੇ ਫਿਰ ਵੀ ਨਹੀਂ ਕੀਤਾ, ਟਿਕਿਆ ਤੇ ਫਿਰ ਵੀ, ਸ਼ਾਂਤੀ ਤੇ ਫਿਰ ਵੀ ਨਾ ਆਈ, ਪਹਿਲਾਂ ਬਾਹਰਲੀਆਂ ਪ੍ਰੋਪਰਟੀਆਂ ਲੱਭਦਾ ਸੀ ਹੁਣ ਅੰਦਰਲੀਆਂ ਲੱਭਦਾ ਫਿਰਦਾ, ਵੀ ਇੱਥੇ ਵਾਜਾਂ ਕਦੋਂ ਸੁਣਨਗੀਆਂ, ਸੁਣ ਗਈਆਂ ਆਪੇ ਹੀ ਠੀਕ ਹੈ, ਨਹੀਂ ਸੁਣੀਆਂ ਤਾਂ ਵੀ ਠੀਕ। ਪਰ ਜੇ ਤੁਸੀਂ 500-700 ਘੰਟਾ ਪੂਰਾ ਕਰ ਲਓਗੇ ਤੇ ਸੁਣਦੀਆਂ, 500 ਘੰਟੇ ਦੀ ਵੀ ਲੋੜ ਨਹੀਂ ਪੈਂਦੀ, 200-300 ਘੰਟਾ ਜਦੋਂ ਰੋਜ਼ ਬਣ ਜਾਂਦਾ, 200 ਦਿਨ ਘੰਟਾ 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 ਕਰੋਗੇ ਫਿਰ ਸੁਣਨ ਲੱਗ ਜਾਂਦੀ, 300 ਘੰਟੇ ਤੱਕ ਹੋਰ ਵਧੀਆ ਕਲੀਅਰ ਹੋ ਜਾਂਦਾ, ਟਿਕਣ ਲੱਗ ਜਾਂਦਾ ਮਨ। ਚਲੋ ਇਹ ਤੇ ਹੈ ਮਨ ਨੂੰ ਟਿਕਾਉਣ ਲਈ ਸੈਂਟੀਫਿਕ, ਇਹਦੇ ਬੜੇ ਰੀਜਨ ਹਨ ਕਿਵੇਂ ਕਿਵੇਂ ਇਹਦਾ ਫਾਇਦਾ ਹੁੰਦਾ, ਇੰਨਾ ਵਿਸ਼ਾ ਨਹੀਂ ਲੰਬਾ, ਕੈਂਪਾਂ ਦੀਆਂ ਗੱਲਾਂ ਹੁੰਦੀਆਂ ਇਹ, ਇੱਥੇ ਸਟੇਜ ਤੇ ਕਰਨ ਵਾਲੀਆਂ ਵੀ ਨਹੀਂ, ਸਮਝ ਵੀ ਨਹੀਂ ਪੈਂਦੀ ਵੀ ਕਹਿੰਦੇ ਕੀ। अनहत बाणी वो एक ऐसी आवाज गुर शब्द जानी। पहला तो बोल बोल के शब्द राही वाहिगुरु 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 बोलिया, फिर चुप करके फिर वो लग गई चल पी अंदरों, फिर उधर नू मन लग गया। पहला बोल बोल के वाहिगुरु कीता, जा राम राम कोई राधा राधा जिस धर्म च कोई बंदा बोल बोल के करते रहे, फिर अनहत बाणी गुर शब्द जानी हर नाम हर रस भोगो। फिर भोगदा है बंदा, जिवें आपां रोटी पानी खाने आ भोगदे आ खाणा, किसे दे शरीर नू भोगना, पैसे नू भोगना, सुख सहूलतां नू भोगना, मानना, इदां कहिंदे हर नाम हर रस भोगो। ओदे नाम नाल जुड़ के ओदे प्यार च बह के फिर हरी दे रस नू भोगीदा, जीवन शैली हौली हौली फिर वधिया बन जांदी है। जिंदगी दे विच फिर हर वेले एक रस एक टका बनिया रहिंदा है। हां जी,
कह नानक प्रभु आप मिलिया करण कारण जोगो।
साहिब गुरु अमरदास जी कहिंदे ने एक गल ते गई बन, आनंद आउण लग गया, आनंद स्वरूप विच रहण लग गए, अनहत विच अवस्था बन गई, अनहत अवस्था फर्क नहीं पैंदा, हुण मन इदां दा बन गया। ध्यान नाल सुनो, इहदे विच मेरा कुछ नहीं। गुरु अमरदास जी इत्थे कृपा करके कहिंदे है भाई ये ना कह दिओ भी मैं अभ्यास कर लिया 200-500 घंटा ला लिया ते मैनू आ मिल गया, मैनू आ मिल गया, मन मन टिक गया, माड़ा मोटा शांत हो गया। कहिंदे नहीं नहीं नहीं, ये मैं कोई मिलिया नहीं, वो आपे ही। कह नानक प्रभ आप मिलिया करण कारण जो, सब कुछ करण कारण वाला समर्थ है ना जेड़ा, वो आपे ही आ गया आनंद बन के मेरे अंदर। मैं कुछ नहीं कीता, ये हंकार तो बचन लई पंगती है भी माड़ा मोटा कर लवे ते आनंद जिहा बन लग जाए ते तू मान करने असी ते सब तो शांत हां, बाकी ते एवें तुरे फिरदे ਕਿਤੇ ਹੰਕਾਰ ਕਰ। ਇੱਥੇ ਪਾਤਸ਼ਾਹ ਫਿਰ ਹੰਕਾਰ ਤੋਂ ਬਚਾਉਣ ਲਈ ਕਹਿੰਦੇ ਐ ਤੂੰ ਕਹਿਣਾ ਇਹ ਆਪੇ ਮਿਲ ਪਿਆ, ਮੇਰੀ ਕੋਈ ਪਾਇਆ ਨਹੀਂ। ਕਿਤੇ ਮੁੜ ਕੇ ਕਹਿਣ ਲੱਗ ਜੇ ਮੈਂ ਬਹਿ ਬਹਿ ਕੇ ਪ੍ਰਾਪਤ ਕਰ ਲਿਆ, ਬਹਿ ਬਹਿ ਕੇ ਬੜੀ ਦੁਨੀਆਂ ਬਹਿੰਦੀ ਰਹਿੰਦੀ ਕੁਛ ਨਹੀਂ ਮਿਲਦਾ, ਕਈਆਂ ਨੂੰ ਸਾਰੀ ਜ਼ਿੰਦਗੀ ਲਾ ਦਿੰਦਾ, ਇਹ ਤੇ ਕਿਰਪਾ ਨਾਲ ਹੀ ਬਣਦੀ ਗੱਲ। ਏਦਾਂ ਹੀ ਕਹਿਣਾ ਵੀ ਤੇਰਾ ਹੀ ਤਰਸ ਹੋ ਗਿਆ ਜਿਹੜਾ ਮਨ ਥੋੜਾ ਜਿਹਾ ਟਿਕ ਗਿਆ। ਅਸਲ ਚ ਮਾਇੰਡ ਸੈੱਟ ਕਰਨ ਦੀ ਸਾਈਕੋਲੋਜੀ ਦਾ ਕੋਨਸੈਪਟ ਹੈ, ਸਾਈਕੋਲੋਜੀ ਜਿਹੜੀ ਹੈ ਨਾ ਉਹ ਵਧੀਆ ਤੁਹਾਡਾ ਮਾਇੰਡ ਬਣੇ, ਅਵਸਥਾ ਤੁਹਾਡੀ ਏਦਾਂ ਦੀ ਬਣੇ, ਮਨ ਟਿਕਿਆ ਰਵੇ, ਆਹੀ ਸੰਸਾਰ ਫਿਰ ਵਧੀਆ ਵਧੀਆ ਬਣ ਜਾਂਦਾ। ਆ ਮੈਂ ਕਾਲੀ ਐਨਕ ਲਾਈ ਹੈ ਮੈਨੂੰ ਕਾਲਾ ਕਾਲਾ ਦਿਸਦਾ, ਜੇ ਪੀਲੀ ਲਾਊ ਮੈਨੂੰ ਪੀਲਾ ਪੀਲਾ ਦਿਸ ਜਾਣਾ, ਚਿੱਟੀ ਲਾਊ ਫਿਰ ਚਿੱਟਾ ਦਿਸੂ। ਬਸ ਸਾਡੀ ਐਨਕ ਬਦਲਣੀ ਹੈ, ਐਨਕ ਹੋਰ ਤਰ੍ਹਾਂ ਦੀ ਹੈ, ਸੰਸਾਰ ਦਿਸਦਾ ਹੈ। ਜਿੱਦੇ ਐਨਕ ਗੁਰੂ ਵਾਲੀ ਲਾ ਲਈ ਫਿਰ ਇਹੋ ਹੀ ਨਿਰੰਕਾਰ ਦਿਸਣ ਲੱਗ ਜਾਏਗਾ। ਉਹ ਜਗਤ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਏ, ਇਹੀ ਐਨਕ ਹੀ ਬਦਲਦੀ ਹੈ, ਬਸ ਐਨਕ ਬਦਲਦੀ ਹੈ। ਤੇ ਐਨਕ ਗੁਰੂ ਦੀ ਕਿਰਪਾ ਨਾਲ ਸਾਡੀ ਮਿਹਨਤ ਵੀ ਕਰਨੀ ਪੈਣੀ, ਸਾਨੂੰ ਮਿਹਨਤ ਕਰਨੀ ਪੈਣੀ, ਐਡੀ ਛੇਤੀ ਐਨਕ ਨਹੀਂ। ਆਹ ਐਨਕ ਤੇ ਐਨ ਲਾ ਕੇ ਨਵੀਂ ਲਾ ਲਓ, ਇਹ ਤੇ ਇੱਕ ਮਿੰਟ ਲੱਗਦਾ, ਪਰ ਜਿਹੜੀ ਆ ਪੁਆਇੰਟ ਆਫ ਵਿਊ ਵਾਲੀ ਐਨਕ ਹੁੰਦੀ ਨਾ, ਨਜ਼ਰੀਆ ਪੁਆਇੰਟ ਆਫ ਵਿਊ, ਇਹਨੂੰ ਬਦਲਣ ਤੇ ਬੜਾ ਟਾਈਮ ਲੱਗਦਾ, ਬੰਦੇ ਦਾ ਪੁਆਇੰਟ ਆਫ ਵਿਊ ਬਦਲਣ ਤੇ ਬਹੁਤ ਸਮਾਂ ਲੱਗਦਾ। ਇਹਦੇ ਲਈ ਬਹੁਤ ਮਿਹਨਤ ਕਰ ਕਰਕੇ ਫਿਰ ਜਾ ਕੇ ਸੋਚ ਬਦਲਦੀ ਹੈ ਬੰਦੇ ਦੀ ਹੌਲੀ ਹੌਲੀ, ਵੀ ਹਾਂ ਹੁਣ ਤੇ ਆਪਣੇ ਆਪਣੇ ਨਹੀਂ ਲੱਗਦੇ। ਦਰਖਤ ਕਿੱਥੇ ਆਪਣੇ ਲੱਗਣੇ ਨੇ, ਆਪਣੇ ਜੰਮੇ ਆਪਣੇ ਨਹੀਂ ਲੱਗਦੇ, ਆਪਣੇ ਪੈਦਾ ਕੀਤੇ ਆ ਢਿੱਡ ਦੇ, ਉਹ ਵੀ ਐਂ ਲੱਗਦਾ ਵੀ ਮੇਰੀ ਸੇਵਾ ਨਹੀਂ ਕਰਦੇ, ਮੇਰੀ ਕੇਅਰ ਨਹੀਂ ਕਰਦੇ, ਮੈਨੂੰ ਪੁੱਛਦਾ ਹੀ ਨਹੀਂ, ਮੇਰੇ ਮੁਤਾਬਕ ਨਹੀਂ ਚੱਲਦਾ, ਉਹ ਵੀ ਆਪਣਾ ਨਹੀਂ ਲੱਗਦਾ, ਨਾਲੇ ਢਿੱਡੋਂ ਜੰਮਿਆ। ਦਰਖਤ ਕਿੱਥੋਂ ਆਪਣੇ ਲੱਗਣੇ ਨੇ ਸਾਨੂੰ। ਤੇ ਜਦੋਂ ਬੰਦਾ ਇੱਧਰ ਨੂੰ ਪ੍ਰਵਿਰਤ ਹੁੰਦਾ, ਮਾਇੰਡ ਲੱਗਦਾ ਹੈ, ਫਿਰ ਭਾਈ ਸਾਰਾ ਸੰਸਾਰ ਹੀ ਆਪਣਾ ਆਪਣਾ ਲੱਗਦਾ, ਫਿਰ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭ ਨਾ ਕੇ ਸਾਜਾ, ਸਾਰਿਆਂ ਦੇ ਸੱਜਣ ਬਣ ਜਾਈਦਾ ਭਾਈ।